ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ, ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ, ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਦਾ ਸੁਛੰਦ ਆਨੰਦਮੈ ਦਸਨ ਬ੍ਰਿੰਦ ਮੁਕੰਦ, ਸ੍ਰੀ ਗੁਰ ਗੋਬਿੰਦ ਸਿੰਘ ਜੀ ਬੰਦਾਂ ਜੁਗ ਕਰ ਬੰਦ, ਸਦਾ ਸੁਛੰਦ ਆਨੰਦਮੈ ਦਸਨ ਬ੍ਰਿੰਦ ਮੁਕੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਮਨੋਹਰ ਕੀਰਤਨ, ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਪਿਆਰੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨਾ ਕੀਤੀ, ਉਹ ਪਾਵਨ ਸ਼ਬਦ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪਾਵਨ ਪਵਿੱਤਰ ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਉਸ ਦਾ ਵਕਤ ਹੋਇਆ ਹੈ। ਜਿਵੇਂ ਗੁਰ ਇਤਿਹਾਸ ਸ੍ਰੀ ਸੂਰਜ ਪ੍ਰਕਾਸ਼ ਜੋ ਗ੍ਰੰਥ ਹੈ, ਕਵੀ ਜੀ 11ਵੀਂ ਰਾਸ ਪ੍ਰਾਰੰਭ ਕਰ ਰਹੇ ਹਨ, ਜਿਹਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਾਰਾ ਜੀਵਨ ਕੌਤਕ ਇਤਿਹਾਸ ਆਪ ਜੀ ਨੇ ਰੱਖਿਆ ਹੈ, ਕਲਮਬੰਦ ਕੀਤਾ ਹੈ। ਉਸ ਤੋਂ ਪਹਿਲਾਂ ਮੰਗਲ ਦਸਾਂ ਹੀ ਗੁਰੂ ਸਾਹਿਬਾਨਾਂ ਦੀ ਵਡਿਆਈ ਜਸ ਕਰ ਰਹੇ ਹਨ ਦੋਹਰਿਆਂ ਦੇ ਰੂਪ ਵਿੱਚ। ਪਿੱਛੇ ਨੌਵਾਂ ਸਤਿਗੁਰਾਂ ਤੱਕ ਵਡਿਆਈ ਆਪਾਂ ਸਰਵਣ ਕਰ ਚੁੱਕੇ ਹਾਂ, ਅੱਗੇ ਜਿਵੇਂ ਕਵੀ ਜੀ ਦਸਵੇਂ ਪਾਤਸ਼ਾਹ ਦਾ ਮੰਗਲ ਕਰ ਰਹੇ ਹਨ ਅਤੇ ਕਥਾ ਪ੍ਰਾਰੰਭ ਕਰ ਰਹੇ ਹਨ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਵਾਹਿਗੁਰੂ ਜੀ ਸਦਾ ਸੁਛੰਦ ਆਨੰਦਮੈ ਦਾਸਨ ਬ੍ਰਿੰਦ ਮੁਕੰਦ। ਕਵੀ ਜੀ ਲਿਖ ਰਹੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧਰਮੀ ਪਿਤਾ ਕਿਹੋ ਜਿਹੇ ਹਨ। ਸੋ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਗੁਣ ਆਪਾਂ ਨੂੰ ਆਪਣੇ ਸਾਹਮਣੇ ਰੱਖ ਰਹੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਦਾ ਸੁਛੰਦ ਆਨੰਦਮੈ, ਸਦਾ ਹੀ ਸੁਛੰਦ ਕਹਿੰਦੇ ਆ ਆਪਣੀ ਇੱਛਾ ਮੁਤਾਬਕ ਹਰ ਇੱਕ ਕੰਮ ਕਰਨ ਵਾਲੇ ਸਵੈਤੰਤਰ, ਜਿਹੜਾ ਆਜ਼ਾਦ ਹੋਵੇ ਪਰਤੰਤਰ ਨਾ ਹੋਵੇ, ਕਿਸੇ ਦੇ ਅਧੀਨਗਾ ਨਾ ਹੋਵੇ, ਕਿਸੇ ਦੀ ਮੁਛੰਦਗੀ ਨਾ ਹੋਵੇ, ਆਪਣੇ ਆਪ ਵਿੱਚ ਆਜ਼ਾਦ ਹੋਵੇ, ਜਿੰਨੇ ਫੈਸਲੇ ਲਵੇ ਆਪਣੇ ਆਪ ਲਵੇ, ਸਵੈ ਛੰਦ। ਸਦਾ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਵੈ ਛੰਦ ਨੇ, ਸਵੈ ਛੰਦ, ਸਦਾ ਸੁਛੰਦ ਆਨੰਦਮੈ, ਸਦਾ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਵੈਤੰਤਰ ਹੋ ਕੇ ਵਿਚਰੇ ਨੇ ਅਤੇ ਆਨੰਦ ਦੇ ਵਿੱਚ ਰਹਿਣ ਵਾਲੇ ਹਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੇ ਫੈਸਲੇ ਲਏ, ਚੜ੍ਹਦੀ ਕਲਾ ਵਾਲੇ ਲਏ, ਪਹਿਲਾਂ ਕਈ ਤਰ੍ਹਾਂ ਦੀ ਹਿੰਦੁਸਤਾਨ ਵਿੱਚ ਪੂਜਾ ਸੀ, ਪੱਥਰਾਂ ਦੀ ਪੂਜਾ ਬੜੀ ਸੀ। ਆਪ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਕਿ ਮੈਨੂੰ ਕਿਸੇ ਦੀ ਕੋਈ ਕਨੌਡ ਨਹੀਂ ਹੈ, ਪਖਾਨ ਪੂਜਹੋਂ ਨਹੀਂ, ਮੈਂ ਕਿਸੇ ਤਰ੍ਹਾਂ ਵੀ ਪੱਥਰਾਂ ਨੂੰ ਨਹੀਂ ਪੂਜਾਂਗਾ, ਕਿਸੇ ਵੀ ਹੋਰ ਫੋਕਟ ਕਰਮ ਉੱਪਰ ਨਹੀਂ ਰੀਝਾਂਗਾ। ਅਰ ਕਿਸੂ ਨਾ ਕਾਨ ਭਾਖ ਹੋਂ, ਕਿਸੂ ਨਾ ਕਾਨ ਰਾਖ ਹੋਂ। ਸੋ ਅਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੈਨੂੰ ਕਿਸੇ ਦੀ ਕਾਨ ਕਨੌੜ ਨਹੀਂ ਹੈ, ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ। ਅਕਾਲ ਦੀ ਪੂਜਾ ਸੱਚੇ ਪਾਤਸ਼ਾਹ ਨੇ ਕਰਾਈ ਅਤੇ ਆਪ ਕੀਤੀ ਇੱਕ ਅਕਾਲ ਪੁਰਖ। ਸਦਾ ਸੁਛੰਦ ਆਨੰਦਮੈ, ਸਦਾ ਸਵੈਤੰਤਰ ਵਿਚਰਨ ਵਾਲੇ ਹਨ ਜੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ। ਕਹਿਓ ਪ੍ਰਭੂ ਸੋ ਭਾਖ ਹੋਂ, ਕਿਸੂ ਨਾ ਕਾਨ ਰਾਖ ਹੋਂ, ਪਖਾਨ ਪੂਜ ਹੋਂ ਨਹੀਂ। ਆਪ ਜੀ ਦੀ ਦਸਮ ਗ੍ਰੰਥ ਬਾਣੀ ਪੜ੍ਹੀਏ ਅਤੇ ਬੜੇ ਚੜ੍ਹਦੀ ਕਲਾ ਵਾਲੇ ਬਚਨ ਆਉਂਦੇ ਨੇ ਉਹਦੇ, ਜੋ ਵਾਹਿਗੁਰੂ ਨੇ ਮੈਨੂੰ ਕਿਹਾ ਇਨ ਬਿਨ ਉਹ ਮੈਂ ਕਰੂੰਗਾ, ਕਿਸੇ ਦੀ ਮੈਨੂੰ ਕਾਨ ਕਨੌੜ ਨਹੀਂ ਹੈ, ਨਹੀਂ ਕਿਸੇ ਦੀ ਕੀਤੀ। ਸੋ ਸਨਾਤਨ ਮਤ ਵਾਲੇ ਦੀ ਕਾਨ ਕਨੌੜ ਰੱਖੀ ਆਪ ਜੀ, ਅਤੇ ਦੂਜੀ ਜ਼ੁਲਮ ਦੀ ਹਨੇਰੀ ਜਿਹੜੀ ਸੀ ਔਰੰਗਜ਼ੇਬ ਵਿਗਾੜ ਰਿਹਾ ਸੀ, ਤੁਰਕਾਂ ਦਾ ਹਜ਼ਾਰਾਂ ਸਾਲਾਂ ਦਾ ਰਾਜ ਸੀ, ਪਰਜਾ ਪੀੜੀ ਪਈ ਸੀ, ਨਹੀਂ ਆਪ ਜੀ ਨੇ ਉਸ ਜ਼ੁਲਮੀ ਰਾਜ ਨੂੰ ਕਬੂਲ ਕੀਤਾ, ਉਹਦੀ ਗੁਲਾਮੀ ਨੂੰ ਕਬੂਲ ਨਹੀਂ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਛੋਟੇ ਜਿਹੇ ਥੋੜ੍ਹੇ ਥੋੜ੍ਹੇ ਗਰੀਬ ਸਿੱਖਾਂ ਨੂੰ ਇਕੱਠੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੰਗਾਂ ਲੜੀਆਂ। ਭੰਗਾਣੀ ਦਾ ਪਹਿਲਾ ਯੁੱਧ ਹੋਇਆ ਪਹਾੜੀ ਰਾਜਿਆਂ ਨਾਲ, ਸੋ 17 ਜੰਗ ਲੜੇ ਸੱਚੇ ਪਾਤਸ਼ਾਹ, ਸਵੈ ਛੰਦ ਹੀ ਵਿਚਰੇ ਨੇ। ਜਿੱਥੇ ਕਿਤੇ ਆਪ ਜੀ ਨੂੰ ਸਵੈ ਛੰਦ ਨਹੀਂ ਹੋਣ ਦਿੱਤਾ, ਜੇ ਕਿਤੇ ਖਾਲਸਾ ਅੜ ਗਿਆ ਨਾਲ, ਨਹੀਂ ਬਚਨ ਮੰਨਿਆ, ਤਾਂ ਉੱਥੇ ਨੁਕਸਾਨ ਜ਼ਰੂਰ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਰੁਕ ਜਾਓ 7 ਦਿਨ ਹੋਰ ਖਾਲਸਾ ਜੀ, ਬਸ ਇਹਨਾਂ ਦੀ ਵੀ ਹੋਈ ਪਈ ਹੈ, 7 ਮਹੀਨੇ ਹੋ ਗਏ ਘੇਰਾ ਪਏ, ਫੌਜਾਂ ਦਾ ਖਰਚ ਪੂਰਾ ਨਹੀਂ ਹੋ ਰਿਹਾ, ਡਾਟ ਨਿਕਲਿਆ ਪਿਆ, 7 ਦਿਨ ਠਹਿਰ ਜਾਓ, ਅਕਾਲ ਪੁਰਖ ਦੀ ਕਿਰਪਾ ਹੋ ਜੂ। ਨਹੀਂ ਮੰਨੇ ਸੀ, ਭੁੱਖ ਦੇ ਸਤਾਏ ਹੋਏ। ਉਸ ਵੇਲੇ ਕਿਹਾ ਚੰਗਾ ਫਿਰ ਖਾਲਸਾ ਜੀ, ਫਿਰ ਕਿਲ੍ਹਾ ਛੱਡ ਦਿੱਤਾ। ਪਰ ਸਵੈ ਛੰਦ ਕਿੱਡੇ ਨੇ, ਏਡਾ ਜੰਗ ਹੋਇਆ, 700 ਸਿੰਘ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਤੁਰੇ ਸੀ, ਅਤੇ 2 ਆਪ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ 40 ਕੁ ਸਿੰਘ, 43 ਕੁ ਪਾਰ ਹੋਏ, ਕੁਝ ਅੱਡ ਹੋ ਗਏ, ਉਹ ਅੱਡ ਲੜਦੇ ਸ਼ਹੀਦ ਹੋ ਗਏ। ਸੋ ਭੱਠਾ ਸਾਹਿਬ ਗਏ ਸੱਚੇ ਪਾਤਸ਼ਾਹ, ਰੋਪੜ ਪਹੁੰਚੇ, ਉੱਥੇ ਪਤਾ ਲੱਗਾ ਵੀ 10 ਲੱਖ ਤਾਜ਼ਾ ਦਲ ਜਿਹੜਾ ਅੱਗੋਂ ਆ ਰਿਹਾ ਵਾ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ। ਤੁਹਾਨੂੰ ਸੱਚੇ ਪਾਤਸ਼ਾਹ ਔਰੰਗਜ਼ੇਬ ਨੇ ਨਵੀਂ ਫੌਜ ਭੇਜੀ, ਉਹ ਵੀ ਪਹੁੰਚ ਚੁੱਕੀ ਹੈ ਇਸ ਏਰੀਏ 'ਚ। ਆਪ ਜੀ ਨੂੰ ਪਤਾ ਲੱਗਾ ਇਹ ਨਹੀਂ ਵੀ ਉੱਥੋਂ ਚਲੇ ਜਾਈਏ, ਕਿਤੇ ਕਿਨਾਰਾ ਕਰ ਜਾਈਏ, ਬਹੁਤ ਕੁਝ ਹੋ ਗਿਆ ਸੀ। ਕਿਹਾ ਅੱਛਾ, ਜੇ ਇਹਨਾਂ ਦੀ ਇੱਛਾ ਤਾਂ ਫਿਰ ਸਾਡੀ ਵੀ ਇਹੋ ਇੱਛਾ ਵੀ ਜ਼ੁਲਮ ਦਾ ਨਾਸ ਕਰਨਾ, ਜੇ ਇੱਛਾ ਲੈ ਕੇ ਆਏ ਤਾਂ ਫਿਰ 2 ਹੱਥ ਖਾਲਸਾ ਜੀ ਜ਼ਰੂਰ ਕਰਨੇ ਚਾਹੀਦੇ ਨੇ ਇਹਨਾਂ ਨੂੰ। ਗੁਰੂ ਘਰ ਆਏ ਨੇ ਇੱਛਾ ਲੈ ਕੇ, ਅਸੀਂ ਵੀ ਹੁਣ ਕਿਸੇ ਪਾਸੇ ਨਹੀਂ ਜਾਵਾਂਗੇ, ਨਹੀਂ ਟਲਾਂਗੇ। ਜੇ ਚਾਹੁੰਦੇ ਤਾਂ ਸੱਚੇ ਪਾਤਸ਼ਾਹ ਉੱਥੋਂ ਨਿਕਲ ਸਕਦੇ ਸੀ ਮਾਲਵੇ ਨੂੰ। ਸੋ ਆਪਣੀ ਇੱਛਾ ਪੈਦਾ ਕੀਤੀ ਵੀ ਇਹਨਾਂ ਨੂੰ ਜ਼ਰੂਰ ਜ਼ੋਰ ਵਿਖਾਉਣੇ ਚਾਹੀਦੇ ਨੇ, ਜੇ ਆਇਆ ਤਾਂ 10 ਲੱਖ ਪਠਾਣਾਂ ਦਾ ਮੁੰਡਾ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਗੜੀ ਜਾ ਕੇ ਰੋਕ ਲਈ ਉਸ ਏਰੀਏ 'ਚ, ਨਿਕਲੇ ਨਹੀਂ ਕਿਤੇ ਬਾਹਰੋਂ। ਗੜੀ ਰੋਕ ਕੇ ਉੱਥੇ ਸਾਧ ਸੰਗਤ ਜੀ, ਸਭ ਤੋਂ ਛੋਟਾ ਦਿਨ ਆ ਪੰਜਾਬੀ ਸੂਬੇ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 22 ਦਸੰਬਰ ਸੰਨ 1704 ਈਸਵੀ ਨੂੰ 8 ਪੋਹ ਨੂੰ ਐਸਾ ਜੰਗ ਲੜਿਆ, ਉਂਝ ਸਾਰੀ ਫੌਜ 19 ਲੱਖ ਸੀ, ਪਰ 9 ਲੱਖ ਤਾਂ ਪਿੱਛੋਂ ਲੜਦਾ ਆਉਂਦਾ ਸੀ, ਉਹਨਾਂ ਨੇ ਤਾਂ ਹੱਥ ਵੇਖ ਲਏ ਸੀ ਨਾ, ਪਹਾੜੀਆਂ ਦੀਆਂ ਫੌਜਾਂ ਸੀ। 10 ਲੱਖ ਤਾਜ਼ਾ ਆਇਆ ਸੀ, ਇਹਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ, ਸਾਰਾ ਦਿਨ ਜੰਗ ਕੀਤਾ। ਆਪ ਜੀ ਨੇ ਤੀਰਾਂ ਦਾ ਮੀਂਹ ਵਰਾਇਆ, ਸਾਹਿਬਜ਼ਾਦੇ ਤੋਰੇ ਸੋ ਪਿਆਰੇ ਤੋਰੇ ਆਪਣੇ ਕੁਰਬਾਨੀ ਕੀਤੀ, ਆਪਣੀ ਇੱਛਾ ਮੁਤਾਬਕ, ਨਹੀਂ ਕਿਸੇ ਦੀ ਪਰਵਾਹ ਕੀਤੀ, ਨਹੀਂ ਭੋਰਾ ਜਿੰਨਾ ਵੀ ਖੌਫ ਰੱਖਿਆ ਕਿਤੇ ਜ਼ਿੰਦਗੀ ਭਰ। ਸੱਚੇ ਪਾਤਸ਼ਾਹ ਜੀ ਨੇ 1.25 ਲੱਖ ਨਾਲ ਇੱਕ ਲੜਾਇਆ ਸਿੰਘ ਇੱਥੇ, ਜਿਹੜੇ ਬਚਨ ਪੂਰੇ ਕੀਤੇ ਸਨ। ਫਿਰ ਆਪਣੀ ਇੱਛਾ ਨਾਲ ਹੀ ਜਦੋਂ ਸਿੰਘਾਂ ਨੇ ਜ਼ੋਰ ਪਾਇਆ ਖਾਲਸੇ ਨੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆਗਿਆ ਕੀਤੀ ਜਾਣ ਦੀ, ਫਿਰ ਕਿਹਾ ਉਹ ਨਹੀਂ ਤਾੜੀ ਵਜਾ ਕੇ ਜਾਵਾਂਗੇ, ਚੋਰਾਂ ਵਾਂਗੂ ਨਹੀਂ ਜਾਵਾਂਗੇ। ਫਿਰ ਖਾਲਸਾ ਜੀ, ਜੇ ਤੁਸੀਂ ਹੁਕਮ ਹੀ ਕਰ ਦਿੱਤਾ ਪੰਜਾਂ ਨੇ, ਮੈਂ ਤੁਹਾਨੂੰ ਨਿਵਾਜਿਆ ਸੀ, ਸੋ ਫਿਰ ਤਾੜੀ ਵਜਾ ਕੇ ਜਾਵਾਂਗੇ। ਤਾੜੀ ਵਜਾ ਕੇ ਨਿਕਲੇ ਉੱਥੋਂ ਸੱਚੇ ਪਾਤਸ਼ਾਹ, ਜਿਹੜੇ ਸਦਾ ਸਵੈਤੰਤਰ ਹਨ, ਕਿਸੇ ਦੇ ਅਧੀਨ ਨਹੀਂ। ਮਹਾਰਾਜ ਬਾਜਾਂ ਵਾਲੇ ਸਤਿਗੁਰੂ ਸ਼ਮਸ਼ੇਰ ਏ ਬਹਾਦਰ, ਸਦਾ ਸੁਛੰਦ ਆਨੰਦ ਮੈਂ, ਸਦਾ ਜਿਹੜੇ ਸਵੈਤੰਤਰ ਵਿਚਰਦੇ ਨੇ। ਐਸਾ ਹੀ ਖਾਲਸਾ ਪੈਦਾ ਕੀਤਾ ਵਾ, ਕਿਹਾ ਖਾਲਸਾ ਜੀ ਕਿਸੇ ਦੀ ਪਰਵਾਹ ਨਹੀਂ ਰੱਖਣ, ਬਿਨਾਂ ਅਕਾਲ ਦੀ ਪੂਜਾ ਤੋਂ, ਅਕਾਲ ਪੁਰਖ ਦੇ ਓਟ ਆਸਰੇ ਤੋਂ ਕਿਸੇ ਦਾ ਓਟ ਆਸਰਾ ਨਹੀਂ ਲੈਣਾ, ਮੇਰੇ ਖਾਲਸੇ ਨੇ ਸਵੈਤੰਤਰ ਵਿਚਰਨਾ ਵਾ। ਸੋ ਸਦਾ ਸੁਛੰਦ ਆਨੰਦ ਮੈਂ, ਜਿਹੜੇ ਆਪ ਸਦਾ ਸਵੈਤੰਤਰ ਨੇ, ਨਹੀਂ ਕਿਸੇ ਦੀ ਪਰਵਾਹ ਕਰਦੇ। ਸੱਚੇ ਪਾਤਸ਼ਾਹ ਮਾਛੀਵਾੜੇ ਜਦੋਂ ਗਏ, ਉੱਥੇ ਹੈਰਾਨ ਹੋ ਜਾਈਦਾ ਇਤਿਹਾਸ ਪੜ੍ਹ ਕੇ, ਬਈ ਉੱਥੇ ਗੁਲਾਬਾ ਜਿਹੜਾ ਸੀ ਉਹ ਵੀ ਡਰ ਗਿਆ ਸੀ, ਵੀ ਇੰਨਾ ਘੇਰਾ ਪਿਆ ਹੋਇਆ, ਕੀ ਹਾਲ ਹੋ ਗਿਆ, ਇਕੱਲੇ ਕਿਵੇਂ, ਸਰੀਰ ਦਾ ਕੀ ਹਾਲ ਆ, ਜਾਮਾ ਪਾਟਿਆ ਪਿਆ। ਜਦੋਂ ਉਹਦੇ ਜਾ ਕੇ ਬਾਗ ਵਿੱਚ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ ਸੀ, ਸੋ ਸ਼ਾਹੇ ਸ਼ਹਿਨ ਸ਼ਾਹ ਤੋਂ ਫਕੀਰ ਦਾ ਰੂਪ ਧਾਰਨ ਕੀਤਾ ਸੀ ਉੱਥੇ ਜਾ ਕੇ। ਸੋ ਇਸ ਕਰਕੇ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸੋ ਉੱਥੇ ਜਾ ਕੇ ਬਾਦਸ਼ਾਹ ਤੋਂ ਦਰਵੇਸ਼ ਬਣ ਕੇ ਲੰਮੇ ਪਏ ਸੀ। ਜਾਮਾ ਲੀਰੋ ਲੀਰ ਸੀ, ਪੈਰਾਂ ਵਿੱਚ ਜੋੜਾ ਵੀ ਨਹੀਂ ਸੀ ਚਰਨਾਂ ਵਿੱਚ, ਉਹ ਵੀ ਉੱਥੇ ਚਮਕੌਰ ਸਾਹਿਬ ਹੀ ਲਾ ਆਏ ਸਨ। ਸੋ ਉੱਥੇ ਉਹਨਾਂ ਨੇ ਜਦੋਂ ਵੇਖਿਆ, ਸਵੇਰੇ ਮਜਬੂਰੀ ਬਸ ਕੁਝ ਸੇਵਾ ਕੀਤੀ, ਉਹ ਵੀ ਟਲ ਗਿਆ। ਫਿਰ ਉੱਥੇ ਸਾਧ ਸੰਗਤ ਜੀ ਉੱਥੇ ਹੀ ਰਹੇ, ਅਤੇ ਗੁਆਂਢ ਸੀ ਕਾਜੀ ਮੁਸਲਮਾਨ, ਉੱਥੇ ਸੱਚੇ ਪਾਤਸ਼ਾਹ ਟੇ ਨਹੀਂ ਆਪਣੀ ਇੱਛਾ ਅਨੁਸਾਰ ਵੀ ਕੋਈ ਇਹ ਕਵੇ ਗੁਰੂ ਗੋਬਿੰਦ ਸਿੰਘ ਡਰਦਾ ਵਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਰ ਵਾਰ ਉਹਨੂੰ ਦੱਸਿਆ ਵੀ ਇੱਥੇ ਹਾਂ ਅਸੀਂ, ਸਵੈ ਛੰਦ ਨੇ ਜਿਹੜੇ ਆਨੰਦ ਮੈਂ ਆਪਣੇ ਆਨੰਦ ਵਿੱਚ ਨਿਰਭਉ ਨੇ। ਦਾਸਨ ਬ੍ਰਿੰਦ ਮੁਕੰਦ, ਦਾਸਾਂ ਨੂੰ ਵੀ ਬ੍ਰਿੰਦ, ਬਹੁਤ ਸਾਰੇ ਦਾਸਾਂ ਨੂੰ ਜੋ ਮੁਕਤੀ ਦੇਣ ਵਾਲੇ ਹਨ, ਮੁਕਤੀ ਦਾਤਾ ਹਨ, ਅਕਾਲ ਦੀ ਪੂਜਾ ਕਰਾ ਕੇ ਸੰਤ ਛਪਾਈ ਬਣਾ ਕੇ ਜੰਮਣ ਮਰਨ ਕੱਟ ਦਿੰਦੇ ਨੇ ਸੱਚੇ ਪਾਤਸ਼ਾਹ। ਸੋਹਣੇ 5 ਕਕਾਰ ਦੇ ਕੇ, 5 ਬਾਣੀਆਂ ਦਾ ਨਿਤਨੇਮ ਬਖਸ਼ ਕੇ, 4 ਬੱਜਰ ਕੁਰੈਤਾਂ ਦਾ ਤਿਆਗ ਕਰਾ ਕੇ, ਜਿੰਨੇ ਦਾਸ ਨੇ, ਜਿੰਨੇ ਖਾਲਸੇ ਬਣਦੇ ਹਨ, ਉਹਨਾਂ ਦੀ ਰਹਿਣੀ ਵਿੱਚ ਆਉਂਦੇ ਨੇ, ਹੁਕਮ ਵਿੱਚ ਆਉਂਦੇ ਨੇ। ਦਾਸਨ ਬ੍ਰਿੰਦ ਮੁਕੰਦ, ਉਹਨਾਂ ਸਾਰੇ ਦਾਸਾਂ ਨੂੰ, ਗੁਰਸਿੱਖਾਂ ਨੂੰ ਮੁਕਤੀ ਦੇਣ ਵਾਲੇ ਹਨ, ਲੋਕ ਅਤੇ ਪਰਲੋਕ ਵਿੱਚ ਬਾਂਹ ਫੜਨ ਵਾਲੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਸੇ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ਼੍ਰੋਮਣੀ ਸਤਿਗੁਰੂ ਹਨ, ਬੰਦੋਂ ਯੁਗ ਕਰ ਬੰਦ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ, ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਰੱਖ ਕੇ ਨਮਸਕਾਰ ਕਰਦਾ ਵਾਂ, ਜਿਹੜੇ ਐਸੇ ਸਤਿਗੁਰੂ ਹਨ। ਅਬ ਬਰਨੋ ਸਤਿਗੁਰ ਕਥਾ ਰਾਸ਼ ਇਕਾਦਸ਼ ਮਾਹੇ, ਐਸਾ ਸੰਗਤ ਜੀ ਇੱਥੇ ਹੋਏ ਨੇ 10 ਗੁਰੂਆਂ ਦੇ ਮੰਗਲ ਪੂਰੇ, ਗੁਰੂ ਸਾਹਿਬਾਂ ਦਾ ਜਸ। ਹੁਣ ਮੈਂ ਜਿਹੜੀ ਹੈ ਕਥਾ ਅੱਗੇ, ਨਵੇਂ ਪਾਤਸ਼ਾਹ ਦੀ ਲੜੀਵਾਰ ਚੱਲ ਰਹੀ ਹੈ, ਅਜੇ ਮਹਾਰਾਜ ਪ੍ਰਗਟ ਨਹੀਂ ਹੋਏ ਬਾਬੇ ਬਕਾਲੇ ਵਿਖੇ, ਸੋ ਉੱਥੇ ਪਖੰਡੀਆਂ ਨੇ, ਦੇਹਧਾਰੀਆਂ ਨੇ 22 ਮੰਜੀਆਂ ਲਾ ਕੇ ਸੰਗਤ ਨੂੰ ਸੋ ਇਸ ਤਰੀਕੇ ਦੇ ਨਾਲ ਭਰਮ ਵਿੱਚ ਪਾਇਆ ਹੋਇਆ ਅਤੇ ਅਜੇ ਪੂਰਾ ਗੁਰੂ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਅਜੇ ਪ੍ਰਗਟ ਨਹੀਂ ਹੋਇਆ। ਇੱਥੇ ਕਥਾ ਛੱਡੀ ਆ, ਹੁਣ ਉੱਥੋਂ ਗਾਂਹ ਕਥਾ ਮੈਂ ਹੂੰ। ਮਹਾਰਾਜ ਸੱਚੇ ਪਾਤਸ਼ਾਹ ਦੀ 11ਵੀਂ ਰਾਸ ਵਿੱਚ ਕਥਨ ਕਰਦਾ ਹਾਂ। ਤੇਗ ਬਹਾਦਰ ਜੀ ਕਥਾ ਜਥਾ ਸ਼ੁਭ ਚਰਿੱਤਰ ਕੀ ਆਹੇ। ਜਿਵੇਂ ਨਾਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸੋਹਣੇ ਜੀਵਨ ਕੌਤਕ ਕੀਤੇ ਹਨ, ਉਹ ਕਥਾ ਮੈਂ ਹੁਣ ਅੱਗੇ ਕਹਿੰਦਾ ਹਾਂ। ਚੌਪਈ ਸੰਗਤ ਡੋਲਾ ਕਹੇ ਮਸੰਦ। ਹੁਣ ਬਾਬੇ ਬਕਾਲੇ ਵਿਖੇ ਬਚਨ ਮਹਾਰਾਜ ਕਰ ਗਏ ਅਤੇ ਸੰਗਤਾਂ ਦੀਆਂ ਵਹੀਰਾਂ ਚੱਲ ਪਈਆਂ ਨੇ ਵੀ ਉੱਥੇ ਨਵੇਂ ਬਣੇ ਗੁਰੂ ਉੱਥੇ ਨੇ, ਪਰ ਅਜੇ ਮਹਾਰਾਜ ਆਪ ਪ੍ਰਗਟ ਨਹੀਂ ਅਤੇ ਸੋਢੀਆਂ ਨੇ 22 ਮੰਜੀਆਂ ਲਾ ਲਈਆਂ ਨੇ ਆ ਕੇ ਅਤੇ ਮਸੰਦ ਜਿਹੜੇ ਉਹਨਾਂ ਨੇ ਖਰੀਦ ਲਏ ਆ। ਉਹਨਾਂ ਕਿਹਾ ਵੀ ਤੁਸੀਂ ਸਾਡੇ ਵੱਲ ਲਿਆਓ, ਜਿਹੜਾ ਸਾਡੇ ਵੱਲ ਸੰਗਤ ਨੂੰ ਲਿਆਵੂਗਾ ਮਸੰਦ ਪ੍ਰਚਾਰਕ ਉਹਨੂੰ ਅਸੀਂ ਅੱਧ ਦੇਵਾਂਗੇ। ਹੁਣ ਇਹੋ ਜਿਹੀ ਹਾਲਤ ਹੋਈ ਪਈ ਹੈ, ਜਿੰਨਾ ਚਿਰ ਮਹਾਰਾਜ ਪ੍ਰਗਟ ਨਹੀਂ ਹੁੰਦੇ ਸੰਗਤ ਡੋਲਾ ਕਹੇ ਮਸੰਦ। ਸੰਗਤ ਵਿਚਾਰੀ ਮਸੰਦਾਂ ਦੇ ਕਹਿਣ 'ਤੇ ਤੋ ਸੋ ਡੋਲਦੀ ਫਿਰ ਰਹੀ ਹੈ। ਨਹਿ ਪ੍ਰਾਪਤ ਸਤਿਗੁਰ ਸੁਖ ਕੰਦ। ਅਸਲ ਪੂਰਾ ਗੁਰੂ ਸੱਚਾ ਗੁਰੂ ਸੰਗਤ ਨੂੰ ਸੁੱਖਾਂ ਨੂੰ ਦੇਣ ਵਾਲਾ ਹੈ, ਜੋ ਉਹ ਪ੍ਰਾਪਤ ਨਹੀਂ ਹੋ ਰਿਹਾ, ਉਹਦਾ ਦਰਸ਼ਨ ਨਹੀਂ ਮਿਲ ਰਿਹਾ ਹੈ। ਕਿਸ ਢਿੱਗੇ ਆਪਣੀ ਬਿਨਾਂ ਸੁਣਾਵੈ। ਹੁਣ ਕਿਹਦੇ ਕੋਲ ਸੰਗਤ ਆਪਣੀ ਬੇਨਤੀ ਕਰੇ, ਕਿਹਦੇ ਕੋਲ ਅਰਦਾਸ ਕਰਨੀ ਕਰੇ। ਸਿਆਣੇ ਸਿੱਖ ਅਧਿਕ ਦੁੱਖ ਪਾਵੈ। ਜਿਹੜੇ ਸਿਆਣੇ ਸਿੱਖ ਨੇ ਸਿੱਧਕਵਾਨ, ਉਹ ਬਹੁਤਾ ਦੁੱਖ ਮਨਾ ਰਹੇ ਹਨ ਕਿ ਪੂਰੇ ਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਿਉਂ ਨਹੀਂ ਮਿਲ ਰਹੇ ਹਨ। ਬੀਚ ਬਕਾਲੇ ਰੌਰ ਵਿਸਾਲਾ। ਹੁਣ ਇਹ ਬਕਾਲੇ ਨਗਰ ਵਿੱਚ ਬਹੁਤ ਜ਼ਿਆਦਾ ਇਉਂ ਰੌਲਾ ਜਿਹੜਾ ਉਹ ਦੇਹਧਾਰੀ ਨਕਲੀ ਗੁਰੂਆਂ ਨੇ ਪਾ ਛੱਡਿਆ ਹੈ। ਉਤਰਾਇਆਨ ਸੰਗਤਾਂ ਜਾਲਾ। ਕਿਉਂਕਿ ਚਾਰ ਛਪੇਰੇ ਤੋਂ ਬਹੁਤ ਜ਼ਿਆਦਾ ਸੰਗਤ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮੰਨਣ ਵਾਲੀ ਗੁਰੂ ਘਰ ਦੀ ਸ਼ਰਧਾਲੂ ਆ ਰਹੀ ਹੈ। ਸੰਗ ਮਸੰਦ ਲਏ ਜਿੱਤ ਜਾਵੈ। ਅਤੇ ਜਿਵੇਂ ਸੰਗਤ ਦਾ ਜਥਾ ਆਉਂਦਾ ਨਾ, ਵੇਖ ਕੇ ਬਾਹਰੋਂ ਦੂਰੋਂ ਹੀ ਮਸੰਦ ਉਹ ਨਾਲ ਲੈ ਕੇ ਸੰਗਤ ਨੂੰ ਜਿੱਥੇ ਜਾਂਦੇ ਹਨ। ਬਿਨਾਂ ਆਨੰਦ ਸੋਢੀ ਪੁਜਵਾਵੈ। ਉਹ ਕਹਿੰਦੇ ਐਵੇਂ ਵੀ ਆਹ ਸੋਢੀ ਗੁਰੂ ਹੈ, ਇਹਦੇ ਵੱਲ ਇਸ਼ਾਰਾ ਕੀਤਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ। ਅਤੇ ਸੰਗਤ ਜਾ ਕੇ ਉੱਥੇ ਪੂਜਾ ਕਰਨ ਲੱਗ ਪੈਂਦੀ, ਮੱਥਾ ਟੇਕਣ ਲੱਗ ਪੈਂਦੀ ਹੈ, ਪਰ ਸੰਗਤ ਨੂੰ ਆਨੰਦ ਨਹੀਂ ਆਉਂਦਾ। ਬਿਨਾਂ ਆਨੰਦ ਕਹਿੰਦੇ ਮਸੰਦ ਜਿਹੜੀ ਸੰਗਤ ਤੋਂ ਐਵੇਂ ਕੱਚੇ ਗੁਰੂਆਂ ਨੂੰ ਪੁਜਵਾਈ ਜਾਂਦੇ ਨੇ ਬਿਨਾਂ ਆਨੰਦ, ਕਿਉਂਕਿ ਪੂਰਾ ਸਤਿਗੁਰੂ ਹੈ ਹੀ ਇਹੋ ਜਿਹਾ। ਪੂਰੇ ਸਤਿਗੁਰੂ ਨੂੰ ਪਾਵਨ ਬਾਣੀ ਵਿੱਚ ਕਿਹਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਹੀਐ। ਪੂਰੇ ਗੁਰੂ ਦੀ ਨਿਸ਼ਾਨੀ ਇਹ ਹੈ ਵੀ ਜਿਹਨੂੰ ਮਿਲਣ ਸਾਰ ਆਨੰਦ ਪ੍ਰਾਪਤ ਹੋ ਜਾਵੇ, ਖੁਸ਼ੀ ਆ ਜਾਵੇ ਸ਼ਰਧਾਲੂ ਦੇ ਹਿਰਦੇ ਵਿੱਚ, ਜਗਿਆਸੂ ਦੇ ਮੱਥਾ ਟੇਕਣ ਵਾਲੇ ਦੇ ਮਨ ਨੂੰ ਸਕੂਨ ਮਿਲੇ, ਖੁਸ਼ੀ ਆਵੇ, ਮਨ ਨੂੰ ਧਰਵਾਸ ਮਿਲੇ, ਮਨ ਟਿਕਾਅ ਵਿੱਚ ਆ ਜਾਵੇ, ਸ਼ਾਂਤੀ ਮਿਲੇ, ਉਹ ਪੂਰਾ ਸਤਿਗੁਰੂ ਹੈ। ਹੁਣ ਸੰਗਤ ਨੂੰ ਆਨੰਦ ਨਹੀਂ ਆ ਰਿਹਾ ਅਤੇ ਸੋਢੀ ਮਸੰਦ ਜਿਵੇਂ ਜਿਵੇਂ ਖਿੱਚ ਕੇ ਲਿਜਾਂਦੇ ਹੈ, ਸੰਗਤ ਵਿਚਾਰੀ ਉਵੇਂ ਜਾ ਕੇ ਭੁਲੇਖੇ ਵਿੱਚ ਮੱਥਾ ਟੇਕ ਦਿੰਦੀ ਹੈ। ਜਿਸ ਕੋ ਮੇਲ ਹੈ ਜਿਹ ਸਾਥ। ਜਿਸ ਮਸੰਦ ਦੀ ਜਿਸ ਵੀ ਸੋ ਸੋਢੀ ਦੇ ਨਾਲ ਗੰਢ ਧੁੱਪ ਕੀਤੀ ਹੁੰਦੀ ਹੈ, ਤਹ ਲੈ ਜਾਏ ਸੁਣਾਵੈ ਗਾਥ। ਉਹ ਮਸੰਦ ਆਉਂਦੀ ਸੰਗਤ ਨੂੰ ਘੇਰ ਕੇ ਉਹਦੇ ਕੋਲ ਲਿਜਾ ਕੇ, ਅੱਡੋ ਅੱਡ 22 ਬੈਠੇ ਆ ਨਾ, ਹੁਣ ਤਾਂ 2200 ਪੈਦਾ ਕਰ ਦਿੱਤਾ ਪੰਜਾਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੀਕ, ਪਰ ਬਣਦਾ ਕੀ ਆਪਾਂ ਨੂੰ ਪਤਾ ਹੀ ਆ ਨਾ, ਅਖੀਰ 'ਤੇ ਕੀ ਸਿੱਟਾ ਨਿਕਲਦਾ ਵਾ। ਮੁੜ ਕੇ ਰੋਣ ਲੱਗ ਪੈਂਦੇ ਆ, ਕਚਹਿਰੀਆਂ 'ਚ ਥੱਲੇ ਹੀ ਬਹਿ ਜਾਂਦੇ ਆ, ਅਸੀਂ ਨਹੀਂ ਜਾਣਾ, ਅਸੀਂ ਨਹੀਂ ਹਾਏ ਜਾਣਾ ਜੇਲ੍ਹ 'ਚ। ਸੋ ਅਰ ਸਾਧ ਸੰਗਤ ਜੀ, ਪੂਰਾ ਗੁਰੂ ਜਿਹੜਾ ਵਾ ਉਹ ਮਸੰਦਾਂ ਨੇ ਹੁਣ ਕੀ ਪ੍ਰੋਗਰਾਮ ਬਣਾਇਆ ਵੀ ਉੱਥੇ ਲੈ ਜਾਂਦੇ ਜਿੱਧਰ ਜਿਹਦੇ ਨਾਲ ਆਪਣਾ ਹੁੰਦੀ ਗੰਢ ਧੁੱਪ, ਉੱਧਰ ਨੂੰ ਹੀ ਲੈ ਜਾਂਦੇ ਹਨ ਅਤੇ ਉੱਥੇ ਜਾ ਕੇ ਕਹਾਣੀਆਂ ਸੁਣਾਉਣ ਲੱਗ ਪੈਂਦੇ। ਕਹਾਣੀਆਂ ਕੀ ਸੁਣਾਉਂਦੇ ਹਨ? ਇਹ ਗੁਰਪੂਰਨ ਅਜਮਤਵੰਤਾ, ਇਹ ਹੀ ਪੂਰਾ ਗੁਰੂ ਆ ਜਿੱਥੇ ਮੈਂ ਤੁਹਾਨੂੰ ਲੈ ਕੇ ਆਇਆ ਵਾਂ। ਇਹ ਬਹੁਤ ਸ਼ਕਤੀ ਵਾਲਾ ਹੈ, ਜਿਵੇਂ ਸਤਿਗੁਰੂ ਬਾਬਾ ਨਾਨਕ ਹੋਇਆ ਹੈ। ਪੁਰਾ ਕਾਮਨਾ ਜੋ ਚਿਤਵੰਤ, ਜੋ ਤੁਹਾਡੇ ਚਿੱਤ ਵਿੱਚ ਕਾਮਨਾ ਨਾ ਉਹ ਇਹੋ ਹੀ ਪੂਰੀ ਕਰੇਗਾ। ਅਬ ਗਾਦੀ ਪਰ ਇਸ ਕੋ ਜਨ ਹੋ, ਹੁਣ ਗੱਦੀ ਦੇ ਉੱਪਰ ਇਸੇ ਨੂੰ ਹੀ ਤੁਸੀਂ ਸਮਝਣਾ ਕਰੋ ਵੀ ਇਹੋ ਹੀ ਸੋ ਪੂਰਾ ਗੁਰੂ ਹੈ। ਹੱਥ ਜੋੜ ਧੰਨ ਦੇਹੋ ਸਨਮਾਨ ਹੋ, ਇਹ ਭਾਈ ਸੰਗਤ ਜੀ ਹੱਥ ਜੋੜ ਕੇ ਇਹਨੂੰ ਮੱਥਾ ਟੇਕੋ ਅਤੇ ਆਪਣਾ ਧੰਨ ਰੱਖੋ ਅੱਗੇ। ਕਰਹੋ ਪ੍ਰਸੰਨ ਸੋ ਬਾਂਛਤ ਪਾਵਹੋ, ਇਹਨੂੰ ਖੁਸ਼ ਕਰੋ ਅਤੇ ਮਨ ਇਸ਼ਤ ਫਾਲੇ ਤੋਂ ਲੈਣਾ ਕਰੋ। ਨਿਸ ਦਿਨ ਮਨ ਮੈਂ ਚਰਨ ਮਨਾਵਹੋ, ਨਾਲ ਕੀ ਆਉਂਦੇ ਮਸੰਦ ਵੀ ਦਿਨੇ ਰਾਤ ਆਪਣੇ ਮਨ ਵਿੱਚ ਇਹਦੇ ਹੀ ਚਰਨ ਜਿਹੜੇ ਆ ਨਾ ਇਹਦਾ ਹੀ ਧਿਆਨ ਟਿਕਾ ਲਵੋ। ਕਹੇ ਮਸੰਦਨ ਕੇ ਲੱਗ ਕਰਕੇ, ਹੁਣ ਸੰਗਤ ਜਿਹੜੀ ਭੋਲੀ ਹੈ ਉਹ ਮਸੰਦਾਂ ਦੇ ਕਹੇ ਪਿੱਛੇ ਲੱਗ ਕੇ, ਅਰਪੈ ਵਸਤੂ ਧਨ ਗਨ ਧਰਕੈ, ਆਪਣੀਆਂ ਬਹੁਤ ਸਾਰੀਆਂ ਵਸਤੂਆਂ ਦਸਾਂ ਨੌਵਾਂ ਦੀ ਕਮਾਈ ਵਿੱਚੋਂ ਲਿਆਂਦੀਆਂ ਹੋਈ ਅਤੇ ਧਨ ਆਦਿਕ ਦਸਵੰਧ ਉਹ ਮੱਥਾ ਟੇਕ ਦਿੰਦੀ ਹੈ। ਤਉ ਆਨੰਦ ਨਾ ਪ੍ਰਾਪਤ ਹੋਈ, ਤਾਂ ਵੀ ਆਨੰਦ ਨਹੀਂ ਸੰਗਤ ਨੂੰ ਪ੍ਰਾਪਤ ਹੁੰਦਾ ਹੈ, ਉਹ ਖੁਸ਼ੀ ਨਹੀਂ ਹੁੰਦੀ ਹੈ। ਪੁਰਾ ਨਾ ਮਨ ਕੀ ਕਾਮਨ ਕੋਈ, ਕੋਈ ਵੀ ਮਨ ਦੀ ਕਾਮਨਾ ਇਹਨਾਂ ਤੋਂ ਪੂਰੀ ਨਹੀਂ ਹੁੰਦੀ ਹੈ। ਦੇ ਕਰ ਰਿਦੇ ਬਸੂਰਤ ਫੇਰ, ਫਿਰ ਸੰਗਤ ਵਿਚਾਰੀ ਆਪਣਾ ਧਨ ਆਦਿਕ ਸਾਰਾ ਚੜਾਵਾ ਚੜਾ ਕੇ ਸੋ ਫਿਰ ਹਿਰਦੇ ਵਿੱਚ ਝੂਰਦੀ ਹੈ। ਦੂਸਰ ਕੋ ਪੂਜਿਤ ਨਰ ਹੇਰ, ਹੋਰ ਸੰਗਤ ਨੂੰ ਵੇਖ ਕੇ ਵੀ ਇੱਧਰ ਨੂੰ ਸੰਗਤ ਇੱਧਰ ਨੂੰ ਵਾਹਵਾ ਜਾ ਰਹੀ ਹੈ, ਆਪਾਂ ਤਾਂ ਇੱਧਰ ਮੱਥਾ ਟੇਕਤਾ, ਫਿਰ ਦੂਸਰੇ ਪਾਸੇ ਦੂਜੇ ਸੋਢੀ ਵੱਲ ਨੂੰ ਵੇਖ ਕੇ ਫਿਰ ਸੰਗਤ ਵਿਚਾਰੀ ਕਈ ਮਨੁੱਖ ਉੱਧਰ ਨੂੰ ਹੋ ਜਾਂਦੇ ਵੀ ਇੱਧਰ ਮੱਥਾ ਟੇਕਦੇ ਹਾਂ, ਆਪਾਂ ਤਾਂ ਗਲਤ ਟੇਕਤਾ, ਪੂਰਾ ਤਾਂ ਇੱਧਰ ਲੱਗਦਾ ਹੈ। ਹੇਰ ਆਪ ਆਪਸ ਮੈਂ ਸਿੱਖ ਮਿਲ ਮਿਲ ਕਹਾਂ, ਜਿਹੜੇ ਸਿਆਣੇ ਸਿੱਖ ਆ ਨਾ ਉਹ ਆਪਸ ਵਿੱਚ ਮਿਲ ਮਿਲ ਕੇ ਉਹ ਵਿਚਾਰੇ ਮੱਥਾ ਟੇਕਣ ਤੋਂ ਬਾਅਦ ਨਵੇਕਲੇ ਹੋ ਕੇ ਆਪਸ ਵਿੱਚ ਮਿਲ ਮਿਲ ਕੇ ਉਹ ਗੱਲਾਂ ਕਰਦੇ ਹਨ। ਅਰਪ ਕੋਰ ਨ ਨਿਰਨੈ ਲਹੈ, ਐ ਭਰਾਵੋ ਗੁਰਸਿੱਖੋ ਆਪਾਂ ਭੇਟਾ ਤਾਂ ਅਸੀਂ ਵੀ ਮੱਥਾ ਤਾਂ ਅਸੀਂ ਵੀ ਟੇਕਤਾ, ਜੋ ਲੈ ਕੇ ਆਏ ਸੀ ਆਪਣਾ ਦਸਵੰਧ, ਪਰ ਨਿਰਨਾ ਜਿਹਾ ਨਹੀਂ ਕੋਈ ਆ ਰਿਹਾ, ਇਹਨਾਂ ਤੋਂ ਕੋਈ ਤਸੱਲੀ ਨਹੀਂ ਆ ਰਹੀ, ਤੁਹਾਡਾ ਕੀ ਵਿਚਾਰ ਆ? ਉਹ ਵੀ ਸਿੱਖ ਅੱਗੋਂ ਕਹਿੰਦੇ ਆ ਵੀ ਸਾਨੂੰ ਤਾਂ ਆਪ ਨਹੀਂ ਕੋਈ ਆਨੰਦ ਆਇਆ ਮੱਥਾ ਟੇਕੇ। ਕਹੇ ਮਸੰਦਨ ਕੇ ਹਮ ਦੇਤ, ਉਹ ਵੀ ਅੱਗੋਂ ਕਹਿੰਦੇ ਵੀ ਅਸੀਂ ਤਾਂ ਇਹਨਾਂ ਮਸੰਦਾਂ ਦੇ ਕਹੇ ਭਾਈ ਇਹ ਧਨ ਦੇ ਰਹੇ ਆਪਣਾ ਮੱਥਾ ਟੇਕਤਾ ਹੈ। ਗੁਰ ਕੌਡੀ ਨੇ ਰੱਖੈ ਨਿਕੇਤ, ਵਾਹ ਵਾਹ ਸਿੱਖਾਂ ਦੀ ਸ਼ਰਧਾ ਵੇਖੋ, ਕਹਿੰਦੇ ਅਸੀਂ ਗੁਰੂ ਦਾ ਜਿਹੜਾ ਦਸਵੰਧ ਆ ਨਾ ਉਹ ਤਾਂ ਇੱਕ ਕੌਡੀ ਵੀ ਆਪਣੇ ਘਰ ਨਹੀਂ ਰੱਖਣੀ, ਅਸੀਂ ਬਚਾ ਕੇ ਨਹੀਂ ਭਰਾਵੋ ਲਿਜਾਣਾ, ਅਸੀਂ ਤਾਂ ਮੱਥਾ ਟੇਕਤਾ ਜੋ ਗੁਰੂ ਦਾ ਘਰੋਂ ਲੈ ਕੇ ਆਏ ਸੀ। ਅਜਮਤ ਜੁੱਤ ਹਮ ਲਖੈ ਨ ਕੋਈ, ਹਾਂ ਇਹ ਗੱਲ ਜ਼ਰੂਰ ਆ ਵੀ ਸ਼ਕਤੀ ਦੇ ਸਮੇਤ ਉਹ ਜਿਹੜੀ ਪਹਿਲੇ ਗੁਰੂ ਸਾਹਿਬਾਂ ਦੇ ਵਿੱਚ ਆਪਾਂ ਸ਼ਕਤੀ ਵੇਖਦੇ ਰਹੇ ਹਾਂ ਨਾ ਉਹਦੇ ਸਮੇਤ ਕੋਈ ਨਜ਼ਰ ਨਹੀਂ ਆਉਂਦਾ ਹੈ ਇਹਨਾਂ 'ਚੋਂ। ਕਬਹੁ ਨ ਕੀਨਸ ਕਾਮਨ ਹੋਈ, ਕਦੋ ਵੀ ਜੋ ਕਾਮਨਾ ਮਨ ਵਿੱਚ ਹੋਈ ਸੀ ਨਾ ਜੋ ਕਾਮਨਾ ਲੈ ਕੇ ਆਏ ਸੀ ਕਦੇ ਵੀ ਨਹੀਂ ਸਾਡੀ ਕਿਸੇ ਦੀ ਪੂਰੀ ਹੁੰਦੀ ਦਿਸਦੀ ਹੈ। ਇਮ ਸੋਢੀ ਸਭ ਆਏ ਬਕਾਲੇ, ਇਉਂ ਸਾਰੇ ਸੋਢੀ ਜਿਹੜੇ ਆ ਉਹ ਬਕਾਲੇ ਵਿੱਚ ਆ ਗਏ। ਇਹ 22 ਮੰਜੀਆਂ ਜਿਨ੍ਹਾਂ ਨੇ ਲਾਈਆਂ ਕੌਣ ਕੌਣ ਨੇ? ਇਹ ਗੁਰੂ ਰਾਮਦਾਸ ਮਹਾਰਾਜ ਜੀ ਬੰਸ ਜਿਹੜੀ ਲਾਹੌਰ ਸੀ ਤਾਏ ਚਾਚੇ ਉਹਨਾਂ ਦੀ ਗਾਂ ਉਹ ਲਾਹੌਰੀਏ ਸੋਢੀ ਆਏ ਨੇ। ਦੂਜੇ ਪ੍ਰਿਥੀ ਚੰਦ ਦੀ ਔਲਾਦ ਜਿਹੜੇ ਸੀ ਮੀਣੇ, ਮਿਹਰਬਾਨ ਦੇਗਾ। ਉਹਨਾਂ ਆ ਕੇ ਗੱਦੀਆਂ ਲਾਈਆਂ ਅਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਸੂਰਜਮੱਲ ਦੀ, ਬਾਬੇ ਸੂਰਜਮੱਲ ਦੀ ਔਲਾਦ ਜਿਹੜੇ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ, ਸੋ ਉਹਨਾਂ ਨੇ ਵੀ ਆ ਕੇ ਕੀਰਤਪੁਰ ਤੋਂ ਗੱਦੀਆਂ ਲਾਈਆਂ। ਅਤੇ ਇਸੇ ਤਰ੍ਹਾਂ ਧੀਰਮੱਲ ਜਿਹੜਾ ਵਾ ਸੱਤਵੇਂ ਪਾਤਸ਼ਾਹ ਦਾ ਵੱਡਾ ਭਰਾ, ਸੋ ਉਹ ਜਿਹੜਾ ਧੀਰਮੱਲ ਆ ਇਹਨੇ ਵੀ ਆਪਣਾ ਆ ਕੇ ਪੂਰੀ ਦੁਕਾਨ ਗਰਮ ਕੀਤੀ ਹੈ ਕਰਤਾਰਪੁਰ ਤੋਂ। ਇਹ ਜਿਹੜੇ ਸੋਢੀ ਹੈ ਆ, ਸੋ ਕਵੀ ਜੀ ਲਿਖ ਰਹੇ ਨੇ ਕਿ ਇਮ ਸੋਢੀ ਸਭ ਆਏ ਬਿਕਲ, ਇਉਂ ਸਾਰੇ ਸੋਢੀ ਇਕੱਠੇ ਹੋ ਕੇ ਬਕਾਲੇ ਨਗਰ ਵਿੱਚ ਬੈਠ ਗਏ ਹਨ। ਬੈਠੇ ਮੰਜੀ ਪਾਏ ਵਿਸਾਲੇ, ਬਹੁਤ ਜ਼ਿਆਦਾ ਮੰਜੀਆਂ ਲਾ ਕੇ ਬੈਠੇ ਹੋਏ ਨੇ ਗੁਰੂ ਬਣ ਕਰਕੇ। ਸਿੱਖਨ ਕਹੋ ਬਿਰਮਾਮਨ ਕਰਾਂ, ਆਏ ਹੋਏ ਸਿੱਖਾਂ ਨੂੰ ਇਹ ਭਰਮਾ ਲੈਂਦੇ ਨੇ, ਆਪਣੇ ਆਪਣੇ ਵੱਲ ਨੂੰ ਖਿੱਚ ਲੈਂਦੇ ਹਨ। ਦਰਬਲੇਨ ਕੀ ਆਛਾ ਧਰੈਂ, ਬਸ ਇਹਨਾਂ ਦੇ ਅੰਦਰ ਇੱਕੋ ਹੀ ਖਿਆਲ ਆ ਵੀ ਧਨ ਇਕੱਠਾ ਕਰ ਲਈਏ, ਇਹੋ ਹੀ ਆਸਾ ਰੱਖਦੇ ਹਨ। ਦਾਸਨ ਕੀ ਸਹਾਇਤਾ ਕਾਲ, ਜੋ ਦਾਸਾਂ ਦੀ ਸਿੱਖਾਂ ਦੀ ਸਹਾਇਤਾ ਕਰਨ ਦਾ ਸਮਾਂ ਹੁੰਦਾ ਨਾ, ਭੇਟਾ ਤਾਂ ਲਈ ਜਾਂਦੇ ਆ, ਮੱਥਾ ਟਿਕਾਉਣਾ ਤਾਂ ਸੌਖਾ। ਕਵੀ ਜੀ ਲਿਖ ਰਹੇ ਨੇ ਪਰ ਹਾਲ ਤੇ ਉਹ ਜੀ ਵੀ ਜਦੋਂ ਸਿੱਖਾਂ ਨੂੰ ਕੋਈ ਦੁੱਖ ਪੈਂਦਾ ਵਾ, ਹੁਣ ਪੂਰਾ ਗੁਰੂ ਤਾਂ ਇਹ ਹੈ ਨਾ ਔਖੀ ਘੜੀ ਨਾ ਦੇਖਣ ਦੇ ਹੀ, ਆਪਣਾ ਬਿਰਧ ਸੰਭਾਲੇ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਉਸ ਵੇਲੇ ਅੰਗ ਸੰਗ ਹੁੰਦਾ ਸਿੱਖ ਦੇ, ਸਿੱਖ ਕਿਤੇ ਦੁਨੀਆਂ 'ਚ ਤੁਰੇ ਅਰਦਾਸਾਂ ਸੋਧ ਕੇ ਤੁਰੇ। ਸੋ ਦਾਸਨ ਕੀ ਸਹਾਇਤਾ ਕਾਲ, ਜਦੋਂ ਸਿੱਖਾਂ ਦੀ ਸਹਾਇਤਾ ਕਰਨ ਦਾ ਕਹਿੰਦੇ ਸਮਾਂ ਆਉਂਦਾ ਹੈ, ਕੌਣ ਕਰੇ ਬਨ ਹੈ ਤਬ ਸਿਆਲ, ਉਦੋਂ ਕੌਣ ਕਰੇ, ਉਦੋਂ ਇਹ ਜਿਹੜੇ ਬੈਠੇ ਆ ਮੱਥਾ ਟਿਕਾਉਣ ਵਾਲੇ ਉਦੋਂ ਗਿੱਦੜ ਬਣ ਜਾਂਦੇ ਗਿੱਦੜ। ਸੋ ਉਸ ਵੇਲੇ ਇਹਨਾਂ ਤੋਂ ਕੁਝ ਨਹੀਂ ਸਰਦਾ ਹੈ। ਗੁਰ ਕੇ ਹਰ ਬਿਨ ਕਿਮ ਬਨ ਆਵੈ, ਕਹਿੰਦੇ ਗੁਰੂ ਸਾਹਿਬ ਪੂਰਾ ਗੁਰੂ ਸ਼ੇਰ ਦੀ ਨਿਆਈ ਹੈ, ਹੁਣ ਸ਼ੇਰ ਤੋਂ ਬਿਨਾਂ ਕੋਈ ਕਿਵੇਂ ਰੱਖਿਆ ਕਰ ਸਕਦਾ, ਜਿਹੜਾ ਆਪ ਬੱਬਰ ਸ਼ੇਰ ਆ ਦਲੇਰ ਹੋਵੇ ਉਹ ਹੀ ਰੱਖਿਆ ਕਰਦਾ ਨਾ। ਸੋ ਹੁਣ ਪੂਰੇ ਗੁਰੂ ਬੱਬਰ ਸ਼ੇਰ ਤੋਂ ਬਿਨਾਂ ਸਿੱਖਾਂ ਦੀ ਸੰਗਤ ਦੀ ਰੱਖਿਆ ਕਿਵੇਂ ਬਣ ਆਉਂਦੀ ਹੈ, ਇਹਨਾਂ ਤੋਂ ਕਿਵੇਂ ਬਣ ਆਵੇ, ਨਹੀਂ ਹੁੰਦੀ ਹੈ। ਪਾਜ ਸਾਂਗ ਕੋ ਲਗ ਨਿਭਾਵੈ, ਇਹ ਜਿਹੜਾ ਸਾਂਗ ਇਹਨਾਂ ਨੇ ਪਾਜ ਆ ਨਾ ਪਾਖੰਡ ਹੈ ਇਹਦੇ ਤੱਕ ਹੀ ਨਿਭਾਉਂਦੇ ਹੈ, ਪਖੰਡ ਹੀ ਹੈ, ਸਰਦਾ ਕੁਝ ਨਹੀਂ ਹੈ। ਐਸੀ ਹਾਲਤ ਹੋਈ ਹੈ ਸਾਧ ਸੰਗਤ ਜੀ, ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਇਹ ਜਿਹੜਾ ਸਮਾਂ ਸੀ ਕਿੰਨਾ ਕੁ ਸਮਾਂ ਸੀ, ਇੱਕ ਗੁਰਮੁਖ ਪੁੱਛਦਾ ਸੀ, ਦੇਗ ਦੀ ਸੇਵਾ ਸ਼ਾਇਦ ਗੁਰਮੁਖ ਉਹ ਕਰਦੇ ਹੁੰਦੇ ਆ, ਸੋ ਉਹਨਾਂ ਪੁੱਛਿਆ ਸੀ ਵੀ ਇਹ ਕਿੰਨਾ ਕੁ ਸਮਾਂ ਹੋਇਆ ਵਾ। ਗਿਆਨੀ ਗਿਆਨ ਸਿਉਂ ਨੇ ਤਾਂ ਲਿਖਿਆ ਉਸ ਵੇਲੇ ਇੰਨੀ ਕੁ ਹਾਲਤ ਸੀ ਇਹ ਸਮੇਂ, ਜਿੰਨਾ ਚਿਰ ਮਹਾਰਾਜ ਪ੍ਰਗਟ ਨਹੀਂ ਨਾ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ, ਵੀ ਅੰਧੀ ਨੂੰ ਬੋਲਾ ਘੜੀਸੇ, ਨਾ ਉਸ ਸੁਣਾ ਨਾ ਉਸ ਦੀਸਾ, ਐਸੀ ਹਾਲਤ ਬਣੀ ਹੋਈ ਸੀ। ਗਿਆਨੀ ਗਿਆਨ ਸਿਉਣਾ ਨੇ ਤਾਂ ਇੱਥੋਂ ਤੱਕ ਲਿਖਤਾ ਵਾ। ਇਹ ਸਮਾਂ ਕਿੰਨਾ ਕੁ ਸੀ, 38 ਸੰਨ 1664 ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਬਾ ਬਸਾ ਬੀਚ ਬਕਾਲੇ ਬਨਗੁਰ ਸੰਗਤ ਸਕਲ ਸੰਭਾਲੇ ਇਹ ਬਚਨ ਕਹਿ ਕੇ ਦਿੱਲੀ ਮਹਾਰਾਜ ਜੋਤੀ ਜੋਤ ਸਮਾ ਗਏ ਸੀ। ਉਸ ਤੋਂ ਬਾਅਦ ਇਹ 5 ਮਹੀਨੇ ਅਤੇ 15 ਦਿਨ ਬਣਦੇ ਨੇ ਪੂਰੇ, ਔਰ 11-8 ਸਾਧ ਸੰਗਤ ਜੀ ਸੰਨ 1664 ਨੂੰ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਅੰਸ ਬੰਦ, ਜਦੋਂ ਭਾਈ ਮੱਖਣ ਸ਼ਾਹ ਲਬਾਣੇ ਦਾ ਸੂਰਤ ਦੀ ਬੰਦਰਗਾਹ 'ਤੇ ਜਹਾਜ਼ ਜਿਹੜਾ ਸੀ ਅੜਿਆ ਹੋਇਆ, ਮਹਾਰਾਜ ਨੇ ਮੋਢਾ ਲਾ ਕੇ ਉਹਨੇ ਸੁੱਖਣਾ ਸੁੱਖੀ 500 ਮੋਹਰ ਦੀ ਅਤੇ ਉਹਨੂੰ ਕੱਢਿਆ ਬਰੇਤੀ 'ਚ ਫਸੇ ਨੂੰ ਤੋਰਿਆ, ਅਤੇ ਫਿਰ ਉਹ ਆਇਆ ਅਤੇ ਉਹਨੇ ਆ ਕੇ ਸੋ ਪ੍ਰਗਟ ਕੀਤਾ ਜਦੋਂ ਮੋਹਰਾਂ ਮੰਗੀਆਂ ਸੱਚੇ ਪਾਤਸ਼ਾਹ। ਸੋ ਉਸ ਵੇਲੇ ਜਦੋਂ ਉਹਨੇ ਕਿਹਾ ਗੁਰੂ ਲੱਦ ਹੋ ਰਹੇ ਗੁਰੂ ਲੱਦ ਹੋ ਰਹੇ, ਉਹ ਦਿਨ ਜਿਹੜਾ ਸੀ ਉਹ 11-8 ਸੰਨ 1664 ਦਾ ਸੀ। 5.5 ਮਹੀਨੇ ਸੰਗਤ ਦੀ ਇਹ ਹਾਲਤ ਹੋਈ ਹੈ ਪੂਰੇ ਗੁਰੂ ਤੋਂ ਬਿਨਾਂ। ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਨੂੰ ਬੁਲਾ ਕੇ ਉਸੇ ਦਿਨ ਗੁਰਿਆਈ ਦਾ ਤਿਲਕ ਲਵਾਇਆ ਗਿਆ ਬਾਬਾ ਗੁਰਦਿੱਤਾ ਜੀ, ਜੋ ਉਹਨਾਂ ਦੇ ਪੋਤਰੇ ਸਨ। ਸੋ 5.5 ਮਹੀਨੇ ਸੰਗਤ ਦੀ ਇਹ ਹਾਲਤ ਹੋਈ ਪੂਰੇ ਗੁਰੂ ਤੋਂ ਬਿਨਾਂ, ਇੰਨਾ ਕੁ ਸਮਾਂ ਇਹ ਬਣਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਗੁਰ ਕੇ ਹਰ ਬਿਨ ਕਿਮ ਬਨ ਆਵੈ, ਭਾਜ ਸੰਗ ਕੋ ਲਗ ਨਿਬਹਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।